ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਭਾਈ ਬੁੱਧੂ ਸਾਹਿਬ ਜੀ ਅੱਡਣ ਸ਼ਾਹੀ ਦੇ ਜੀਵਨ ਸਮਾਚਾਰ। ਸੰਸਾਰ ਵਿੱਚ ਅਨੇਕਾਂ ਮਨੁੱਖ ਪੈਦਾ ਹੋਏ ਜਿਨ੍ਹਾਂ ਆਪਣੇ ਐਸ਼ਵਰਜ, ਪ੍ਰਤਾਪ, ਬਾਹੂਬਲ, ਵਿਦਿਆ ਨਾਲ ਆਪਣੇ ਸਮੇਂ ਵਿੱਚ ਪ੍ਰਸਿੱਧਤਾ ਪਾਈ, ਪਰੰਤੂ ਉਹਨਾਂ ਦੇ ਅੱਖਾਂ ਮੀਟਣ ਦੇ ਨਾਲ ਹੀ ਉਹਨਾਂ ਦਾ ਨਾਮ ਵੀ ਸੰਸਾਰ ਤੋਂ ਲੋਪ ਹੋ ਗਿਆ। ਪਰੰਤੂ ਇਸ ਦੇ ਟਾਕਰੇ 'ਤੇ ਜਿਨ੍ਹਾਂ ਲੋਕਾਂ ਨੇ ਦੂਜਿਆਂ ਦੇ ਭਲੇ ਲਈ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਅਤੇ ਜਿਨ੍ਹਾਂ ਨੇ ਵਾਹਿਗੁਰੂ ਚਿੰਤਨ ਵਿੱਚ ਆਪਣੀ ਆਯੂ ਬਤੀਤ ਕੀਤੀ, ਉਹ ਅੱਖਾਂ ਮੀਟਣ ਮਗਰੋਂ ਸੰਸਾਰ ਵਿੱਚ ਸੂਰਜ ਵਾਂਗ ਚਮਕੇ। ਸਮੇਂ ਦੇ ਗੁਜ਼ਰਨ ਨਾਲ ਉਹਨਾਂ ਦੀ ਕੀਰਤੀ ਵਧੀ ਅਤੇ ਅਮਰ ਹੋ ਗਏ। ਹਾਂਜੀ, ਸਮੇਂ ਦੇ ਗੁਜ਼ਰਨ ਨਾਲ ਉਹਨਾਂ ਦੀ ਕੀਰਤੀ ਵਧੀ ਅਤੇ ਅਮਰ ਹੋ ਗਏ। ਇਸ ਤਰ੍ਹਾਂ ਦੇ ਸੱਤੇਵਾਦੀ ਕਰਨੀ ਵਾਲੇ ਅਤੇ ਨਾਮ ਦੇ ਰਸੀਏ ਗੁਰਸਿੱਖੀ ਦੇ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਗੁਰੂ ਕੇ ਲਾਲ ਭਾਈ ਬੁੱਧੂ ਸਾਹਿਬ ਜੀ ਸ਼ਾਹਪੁਰ ਵਾਲੇ ਹੋਏ ਹਨ। ਜਨਮ, ਆਪ ਜੀ ਦਾ ਜਨਮ ਅਸਥਾਨ ਪਿੰਟਾਲੀ ਸ਼ਾਹ ਜੀਵਣੇ ਦੇ ਇਲਾਕੇ ਜ਼ਿਲ੍ਹੇ ਝੰਗ ਦਾ ਹੈ। ਬਾਲਪਨ ਵਿੱਚ ਹੀ ਮਾਤਾ ਅਤੇ ਪਿਤਾ ਦੀ ਛਤਰ ਛਾਇਆ ਸਿਰ ਤੋਂ ਉੱਠ ਗਈ। ਇਹ ਸੱਟ ਅਜਿਹੀ ਨਹੀਂ ਸੀ ਜਿਸ ਨੂੰ ਕਿ ਆਪ ਭੁੱਲ ਜਾਂਦੇ। ਬਚਪਨ ਵਿੱਚ ਹੀ ਇਹ ਆਪ ਦੇ ਸੁੱਤੇ ਵੈਰਾਗੀ ਮਨ ਉੱਤੇ ਉਪਰਾਮਤਾ ਦਾ ਅਸਰ ਪਾ ਗਈ। ਆਪ ਦੇ ਜਨਮ ਦਾ ਠੀਕ ਸਮਤ ਨਹੀਂ ਮਿਲਿਆ, ਪਰ ਵੱਡੇ ਆਦਮੀਆਂ ਪਾਸੋਂ ਖੋਜ ਕਰਨ 'ਤੇ ਟੋਹ ਇੱਥੋਂ ਤੱਕ ਲੈ ਜਾਂਦੀ ਹੈ ਕਿ 1850 ਤੋਂ 1855 ਸਮਤ ਬਿਕਰਮੀ ਦੇ ਵਿਚਕਾਰ ਆਪ ਦਾ ਜਨਮ ਹੋਇਆ ਹੈ। ਨਿਤ ਕਿਰਿਆ ਅਤੇ ਧਰਮ ਦੀ ਕਿਰਤ, ਬਾਲਪਨ ਵਿੱਚ ਹੀ ਆਪ ਦਾ ਰੁੱਖ ਸਤਸੰਗ ਵੱਲ ਹੈ ਸੀ। ਗੁਰਦੁਆਰੇ ਦੋਨੋਂ ਵੇਲੇ ਜਾਣਾ, ਕਥਾ ਕੀਰਤਨ ਬਾਣੀ ਦੇ ਪਾਠ ਵੱਲ ਆਪ ਦੀ ਰੁਚੀ ਦਿਨ ਬ ਦਿਨ ਵੱਧਦੀ ਰਹੀ। ਆਏ ਗਏ ਸਿੱਖ ਅਭਿਆਗਤ ਦੀ ਸੇਵਾ ਵਿੱਚ ਆਪ ਖੁਸ਼ੀ ਅਨੁਭਵ ਕਰਦੇ। ਖੱਟ ਘਾਲ ਕੇ ਜੋ ਕੁਛ ਹੱਥ ਆਉਂਦਾ ਉਹਦੇ ਨਾਲ ਆਪਣਾ ਨਿਭਾਅ ਕਰਦੇ, ਜੋ ਕੁਛ ਬਚ ਜਾਂਦਾ ਉਹ ਦੁਖੀ ਦਰਿਦਰੀ ਅਤੇ ਸੰਤਾਂ ਦੀ ਸੇਵਾ ਵਿੱਚ ਖਰਚ ਕਰ ਦਿੰਦੇ। 22 ਸਾਲ ਦੀ ਆਯੂ ਤੱਕ ਘਾਲ ਖਾਏ ਕਿਛ ਹੱਥੋਂ ਦੇ ਆਪ ਧਾਰ ਨਹੀਂ ਰਹੇ। ਆਪ ਦੇ ਨਗਰ ਵਿੱਚ ਦੂਜ ਦੇ ਚੰਦਰਮਾ ਵਾਂਗ ਆਪ ਦਾ ਸਤਿਕਾਰ ਹੋਣ ਲੱਗ ਪਿਆ ਅਤੇ ਆਪ ਦੀ ਕੀਰਤੀ ਦਿਨ ਬ ਦਿਨ ਫੈਲਣ ਲੱਗ ਪਈ। ਗੁਰੂ ਘਰ ਵਿੱਚ ਚੋਰੀ ਮਨਾ ਹੈ, ਠੱਗੀ ਮਨਾ ਹੈ, ਪਰਾਇਆ ਹੱਕ ਮਾਰਨਾ ਮਨਾ ਹੈ, ਪਰ ਕਿਰਤ ਕਰਨੀ ਮਨਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਹਿਮਨਾਬਾਦ ਵਾਲਾ ਪ੍ਰਸੰਗ ਪ੍ਰਸਿੱਧ ਹੈ। ਆਪ ਨੇ ਤਰਖਾਣ ਲਾਲੋ ਦੇ ਘਰ ਦੀ ਕੋਦਰੇ ਦੀ ਰੋਟੀ ਵਿੱਚ ਦੁੱਧ ਅਤੇ ਮਲਕ ਭਾਗੋ ਦੇ ਪੂੜੇ ਅਤੇ ਕਚੌੜੀਆਂ ਵਿੱਚ ਰਤ ਦੱਸੀ ਸੀ, ਜਿਸ ਦਾ ਭਾਵ ਇਹ ਸੀ ਕਿ ਦਸਾਂ ਨੌਵਾਂ ਦੀ ਕਿਰਤ ਕਰਕੇ ਕਮਾਉਣਾ ਅਤੇ ਖਾਣਾ ਹੱਕ ਹਲਾਲ ਦੀ ਕਮਾਈ ਹੈ। ਇਸ ਨੂੰ ਦੁੱਧ ਸਮਝੋ। ਗਰੀਬਾਂ 'ਤੇ ਜ਼ੁਲਮ ਕਰਕੇ ਠੱਗੀ ਪਹਿਨਾਵੀ ਨਾਲ ਕਮਾਏ ਰੁਪਏ ਦੇ ਨਾਲ ਐਸ਼ ਕਰਨੀ ਮਾੜੀ ਹੈ। ਕੋਈ ਕਿਰਤ ਮਾੜੀ ਨਹੀਂ, ਕਿਰਤ ਕਰਨ ਵਾਲਾ ਨੀਵਾਂ ਨਹੀਂ, ਕਿਰਤ ਕਰਨ ਨਾਲ ਬਰਾਦਰੀ ਵਿੱਚ ਦਰਜਾ ਘੱਟਦਾ ਨਹੀਂ। ਉਹ ਤਾਂ ਹੱਕ ਲਾਲ ਦੀ ਕਮਾਈ ਖਾਣ ਵਾਲਾ ਹੋਣ 'ਤੇ ਸਰਬੋਤਮ ਹੈ। ਸੋ ਭਾਈ ਬੁੱਧੂ ਜੀ ਹੱਕ ਹਲਾਲ ਦੀ ਕਿਰਤ ਕਰਦੇ ਸਨ, ਆਪਣਾ ਨਿਰਬਾਹ ਟੋਰਦੇ ਸਨ ਅਤੇ ਬਾਕੀ ਦਾਨ ਕਰਦੇ ਸਨ। ਆਪਣੇ ਪਿੰਡ ਵਿੱਚ ਜੋ ਕੰਮ ਮਿਲ ਜਾਂਦਾ ਆਪ ਕਰ ਲਿਆ ਕਰਦੇ ਸਨ। ਕਿਸੇ ਮਿਹਨਤ ਨੂੰ ਮਾੜਾ ਨਹੀਂ ਸਨ ਸਮਝਦੇ। ਉਨੀ ਦਿਨੀ ਕਲਾ, ਮਸ਼ੀਨਰੀ ਅਤੇ ਕਾਰਖਾਨੇ ਨਹੀਂ ਸਨ ਹੁੰਦੇ। ਘਰਾਂ ਦੇ ਕੰਮਕਾਜ 'ਤੇ ਵਾਹੀ ਦਾ ਕਾਰ ਵਿਹਾਰ ਹੀ ਹੁੰਦਾ ਸੀ। ਇੱਕ ਦਿਨ ਇੱਕ ਸ਼ਾਹੂਕਾਰ ਨੇ ਭਾਈ ਬੁੱਧੂ ਜੀ ਨੂੰ ਸੱਦਿਆ ਅਤੇ ਕਿਹਾ ਕਿ ਇਹ ਕਪਾਹ ਹੈ, ਇਸ ਨੂੰ ਵੇਲਣਾ ਹੈ, ਕੱਲ੍ਹ ਤੋਂ ਵੇਲਣਾ ਸ਼ੁਰੂ ਕਰ ਦੇਵੋ। ਭਾਈ ਸਾਹਿਬ ਨੇ ਕਪਾਹ ਅੰਦਰੋਂ ਕੱਢ ਕੇ ਕੋਠੇ 'ਤੇ ਚੜਾਈ ਅਤੇ ਧੁੱਪ ਵਿੱਚ ਖਿਲਾਰ ਦਿੱਤੀ। ਫਿਰ ਚੰਬੜੀ ਯਾਨੀ ਸੋਟੇ ਨਾਲ ਚੰਗੀ ਤਰ੍ਹਾਂ ਚੰਬ ਕੇ ਉਹਦੇ ਵਿੱਚੋਂ ਮਿੱਟੀ, ਕੂੜਾ, ਕਰਕਟ ਕੱਢ ਦਿੱਤਾ। ਇਸ ਤਰ੍ਹਾਂ ਚੋਖੀ ਸਾਰੀ ਕਪਾਹ ਸਵੇਰ ਲਈ ਤਿਆਰ ਕਰਕੇ ਆਪ ਦਿਲ ਵਿੱਚ ਇਹ ਧਾਰ ਕੇ ਕਿ ਕੱਲ੍ਹ ਵਾਸਤੇ ਕਾਫੀ ਕੰਮ ਮਿਲ ਗਿਆ ਹੈ, ਘਰ ਚਲੇ ਗਏ। ਸੰਧਿਆ ਵੇਲੇ ਸ਼ਾਹੂਕਾਰ ਨੇ ਆਪਣੀ ਇੱਕ ਆਸਾਮੀ ਪਾਸ ਆਦਮੀ ਭੇਜਿਆ ਕਿ ਕੱਲ੍ਹ ਮੈਂ ਕਿਤੇ ਬਾਹਰ ਜਾਣਾ ਹੈ, ਮੇਰੀ ਘੋੜੀ ਬਿਮਾਰ ਹੈ, ਤੁਸੀਂ ਘੋੜੀ ਦੇਵੋ। ਆਸਾਮੀ ਨੂੰ ਆਪ ਘੋੜੀ ਦੀ ਲੋੜ ਸੀ, ਇਸ ਲਈ ਉਸਨੇ ਦੇਣੋ ਨਾ ਕਰ ਦਿੱਤੀ। ਸ਼ਾਹੂਕਾਰ ਹੰਕਾਰ ਵਿੱਚ ਮਤਿਆ, ਉਸਦੇ ਗਲ ਪੈ ਗਿਆ। ਉਹ ਅੱਗੋਂ ਮਿੰਨਤਾਂ ਕਰੇ, ਅੰਤ ਨੂੰ ਸ਼ਾਹੂਕਾਰ ਇਹ ਕਹਿ ਕੇ ਕਿ ਕੱਲ ਤੇਰੀ ਖਬਰ ਲਵਾਂਗਾ, ਤੂੰ ਹੋਵੇਂ ਕੌਣ ਜੋ ਮੇਰੇ ਅੱਗੇ ਨਾ ਕਰੇ। ਘਰ ਆ ਗਿਆ ਰੱਬ ਦੇ ਰੰਗ, ਰਾਤ ਨੂੰ ਰੋਟੀ ਖਾ ਕੇ ਪਿੱਛੋਂ ਸੌਣ ਲੱਗਿਆ, ਸ਼ਾਹੂਕਾਰ ਨੂੰ ਪੇਟ ਵਿੱਚ ਸੂਲ ਉੱਠਿਆ। ਇਸੇ ਅਫੜਾ ਦਫੜੀ ਵਿੱਚ ਉਸਦੇ ਘਰ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੂਜੀ ਪਲਕ ਭਾਈ ਬੁੱਧੂ ਜੀ ਕਪਾਹ ਵੇਲਣੇ ਵਾਸਤੇ ਉਹਦੇ ਘਰ ਆਏ, ਅੱਗੋਂ ਕੀ ਡਿੱਠੋ ਨੇ ਕਿ ਸ਼ਾਹੂਕਾਰ ਦਾ ਘਰ ਸੜ ਕੇ ਸੁਆਹ ਹੋ ਗਿਆ ਹੈ ਅਤੇ ਕੋਈ ਚੀਜ਼ ਨਹੀਂ ਬਚੀ। ਭਾਈ ਬੁੱਧੂ ਜੀ ਇਸ ਅੱਜ ਦੀ ਬੇਰੁਜ਼ਗਾਰੀ ਦੇ ਹੱਥੋਂ ਉਦਾਸ ਬਹੁਤ ਹੋਏ ਅਤੇ ਦਿਲ ਵਿੱਚ ਆਪਣੇ ਪਿੰਡ ਦੇ ਛੱਡਣ ਦੀ ਧਾਰਨਾ ਤਾਰ ਲਈ। ਸਤਸੰਗੀ ਤਾਂ ਸਨ ਹੀ, ਦਿਲ ਦੇ ਵਿੱਚ ਇਹ ਖਿਆਲ ਵੀ ਆ ਗਿਆ ਕਿ ਜੇ ਪਿੰਡ ਛੱਡਣਾ ਹੀ ਹੈ ਤਾਂ ਕਿਸੇ ਅਜਿਹੇ ਟਿਕਾਣਾ ਚੱਲਣਾ ਚਾਹੀਦਾ ਹੈ ਜਿੱਥੇ ਲੋਕ ਪਰਲੋਕ ਦੋਨਾਂ ਦਾ ਉਧਾਰ ਹੋ ਜਾਏ। ਪਿਹਰੇ ਜਾਣਾ ਅਤੇ ਨਾਮ ਪ੍ਰਾਪਤ। ਸ੍ਰੀਮਾਨ ਸੰਤ ਦੁਖਭੰਜਨ ਜੀ ਪੇਰੇ ਵਾਲੇ ਆਪਣੀ ਕਰਨੀ ਅਤੇ ਗੁਰਮੁਖਤਾਈ ਦੇ ਕਾਰਨ ਸਾਰੇ ਇਲਾਕੇ ਵਿੱਚ ਪ੍ਰਸਿੱਧ ਸਨ। ਉਹਨਾਂ ਗੁਰੂ ਸਵਾਰਿਆਂ ਤੋਂ ਹਜ਼ਾਰਾਂ ਜਗਿਆਸੂਆਂ ਨੇ ਲਾਭ ਉਠਾਇਆ, ਪਰਮਾਰਥ ਸੁਧਾਰਿਆ ਅਤੇ ਪਿਆਰੇ ਗੁਰੂ ਨਾਨਕ ਦੀ ਗੋਦ ਪ੍ਰਾਪਤ। ਭਾਈ ਬੁੱਧੂ ਜੀ ਨੇ ਵੀ ਇਹਨਾਂ ਦੇ ਮਿਲਣ ਹਿੱਤ ਇਹਨਾਂ ਦੇ ਡੇਰੇ ਜਾਣ ਵਾਸਤੇ ਕਮਰ ਕੱਸੇ ਕਰ ਲਏ। ਸੰਤਾਂ ਦਾ ਇਸ ਤਰ੍ਹਾਂ ਦਾ ਜਸ ਸੁਣ ਕੇ ਆਪ ਪਿਹਰੇ ਆਏ। ਅੱਗੋਂ ਸੰਤ ਜੀ ਮਿਆਣੀ ਪਿੰਡ ਸਨ, ਆਪ ਉਹਨਾਂ ਨੂੰ ਉੱਥੇ ਜਾ ਮਿਲੇ, ਦਰਸ਼ਨ ਕੀਤਾ, ਦਿਲ ਨੂੰ ਸ਼ਾਂਤੀ ਪ੍ਰਾਪਤ ਹੋਈ, ਹਿਰਦਾ ਖਿੜ ਗਿਆ। ਸੰਤਾਂ ਨੇ ਪਿਆਰ ਦਿੱਤਾ, ਸਿਰ 'ਤੇ ਹੱਥ ਧਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੋਂ ਨਾਮ ਦੀ ਦਾਤ ਬਖਸ਼ੀ। ਨਾਮ ਬਾਣੀ ਵਿੱਚ ਲੱਗ ਕੇ ਭਾਈ ਬੁੱਧੂ ਜੀ ਸੇਵਾ ਟਹਿਲ ਬੜੇ ਪਿਆਰ ਨਾਲ ਕਰਨ ਲੱਗੇ। ਜਿਉਂ ਜਿਉਂ ਸੇਵਾ, ਨਾਮ ਬਾਣੀ ਦਾ ਪਿਆਰ, ਨਿਰਮਾਣਤਾ ਵੇਖਣ, ਸੰਤ ਜੀ ਬੜੇ ਪ੍ਰਸੰਨ ਹੋਣ ਅਤੇ ਡੇਰੇ ਦੀ ਸੇਵਾ ਇਹਨਾਂ ਨੂੰ ਦੇ ਕੇ ਆਪ ਥਾਂ ਥਾਂ 'ਤੇ ਗੁਰਦੁਆਰੇ ਬਣਾਉਣ, ਖੂਹ ਲਗਵਾਉਣ ਅਤੇ ਨਾਮ ਬਾਣੀ ਦੇ ਪ੍ਰਚਾਰ ਵਾਸਤੇ ਚਲੇ ਜਾਇਆ ਕਰਨ। ਭਾਈ ਬੁੱਧੂ ਜੀ ਸੇਵਾ ਦੀ ਮੂਰਤ ਬਣੇ, ਵੈਰਾਗ ਦਸ਼ਾ ਵਿੱਚ ਵਰਤਦੇ ਵਾਹਿਗੁਰੂ ਦੇ ਪਿਆਰ ਵਿੱਚ ਬੇਬਲ ਰਹਿਣ ਲੱਗ ਪਏ। ਸੰਤ ਜੀ ਜਦ ਪਹਿਰੇ ਆਵਣ, ਇਹਨਾਂ ਦੀ ਸੇਵਾ, ਜੀਆਂ ਦੀ ਪ੍ਰਸੰਨਤਾ ਅਤੇ ਪਰਉਪਕਾਰ ਸੁਣ ਸੁਣ ਕੇ ਬੜੇ ਖੁਸ਼ ਹੋਣ। ਅੰਤ ਇਹਨਾਂ ਨੂੰ ਲਾਇਕ ਸਮਝ ਕੇ ਆਪਣੀ ਹੱਥੀਂ ਡੇਰੇ ਦੀ ਸੇਵਾ ਇਹਨਾਂ ਨੂੰ ਦੇ ਕੇ ਆਪ ਉਹਨੇ ਬਾਬੇ ਸਾਹਿਬ ਜੀ ਪਾਸ ਜਾ ਰਹੇ। ਉੱਥੇ ਧਰਮਸ਼ਾਲਾ ਪਾ ਕੇ ਨਾਮ ਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾਇਆ, ਗੁਰਮੁਖੀ ਵਿਦਿਆ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਆਖਰੀ ਦਮ ਤੱਕ ਉੱਥੇ ਹੀ ਟਿਕੇ ਰਹੇ। ਭਾਈ ਬੁੱਧੂ ਜੀ ਵੀ ਦਰਸ਼ਨ ਕਰਨ ਉੱਥੇ ਕਈ ਵਾਰ ਗਏ, ਅੰਤ ਚਲਾਣੇ ਵੇਲੇ ਵੀ ਪਾਸ ਹੀ ਸਨ। ਸੰਤ ਦੁਖਭੰਜਨ ਸਾਹਿਬ ਜੀ ਦੇ ਚਲਾਣੇ ਮਗਰੋਂ ਆਪ ਜੀ ਨੇ ਡੇਰੇ ਦੀ ਸੇਵਾ ਚੰਗੀ ਤਰ੍ਹਾਂ ਨਿਭਾਈ। ਨਾਮ ਵਿੱਚ ਰਤੇ ਰਹਿਣਾ, ਹੱਥੀਂ ਮੁੰਜ ਦੀ ਕਿਰਤ ਕਰਨੀ, ਮੁੱਖੋਂ ਬਾਣੀ ਦਾ ਪਾਠ ਕਰਨਾ, ਥੋੜ੍ਹਾ ਬੋਲਣਾ ਅਤੇ ਮਾਇਆ ਧਾਰੀਆਂ ਤੋਂ ਬੇਪਰਵਾਹੀ ਰੱਖਣੀ, ਡੇਰੇ ਵਿੱਚ ਆਏ ਪਰਦੇਸੀਆਂ ਨੂੰ ਸੁੱਖ ਦੇਣਾ, ਕਈ ਵਾਰ ਆਪਣੀ ਹੱਥੀਂ ਤੰਦੂਰ ਤੋਂ ਰੋਟੀਆਂ ਤੱਕ ਪਕਾ ਦੇਣੀਆਂ, ਬਾਣੀ ਨਾਮ ਦਾ ਪ੍ਰਵਾਹ ਵੀ ਡੇਰੇ ਵਿੱਚ ਚੰਗਾ ਜਾਰੀ ਰੱਖਣਾ। ਅਗਲਾ ਹੈ ਨਿਮਰੀ ਪਾਓ। ਇੱਕ ਦਿਨ ਆਪ ਤੰਦੂਰ ਤੱਪੇ ਹੋਏ ਪਾਸ ਖੜ੍ਹੇ ਸਨ। ਇੱਕ ਸਿਪਾਹੀ ਆਇਆ ਅਤੇ ਕਹਿਣ ਲੱਗਾ, ਉਹ ਭਾਈ ਰੋਟੀਆਂ ਪਕਾ ਦੇ। ਭਾਈ ਸਾਹਿਬ ਜੀ ਆਪਣੇ ਰੰਗ ਰੱਤੇ ਉੱਠੇ, ਸਿਪਾਹੀ ਦੀਆਂ ਰੋਟੀਆਂ ਤੰਦੂਰ 'ਤੇ ਲਾਉਣ ਲੱਗੇ। ਦੋ ਚੰਗੀਆਂ ਪੱਕ ਗਈਆਂ, ਤੀਸਰੀ ਨੂੰ ਬਹੁਤ ਸੇਕ ਲੱਗ ਗਿਆ। ਸਿਪਾਹੀ ਨੇ ਗੁੱਸੇ ਵਿੱਚ ਆ ਕੇ ਭਾਈ ਸਾਹਿਬ ਜੀ ਨੂੰ ਇੱਕ ਚਪੇੜ ਕੱਢ ਮਾਰੀ। ਉਸਨੂੰ ਪਤਾ ਨਹੀਂ ਸੀ ਕਿ ਆਪ ਮਹਾਨ ਸਾਹਿਬ ਹਨ। ਭਾਈ ਸਾਹਿਬ ਜੀ ਵਾਹਿਗੁਰੂ ਜੀ ਦੇ ਰੰਗ ਰੱਤੇ, ਸਹਿਨਸ਼ੀਲਤਾ ਦੇ ਪੁੰਜ ਉਸਨੂੰ ਕਹਿਣ ਲੱਗੇ, ਭਾਈ ਸ਼ਾਬਾਸ਼ੇ, ਇਹ ਬੁੱਧੂ ਦਾ ਬੁੱਧੂ ਹੈ, ਇਸਨੂੰ ਇੱਕ ਚਪੇੜ ਹੋਰ ਮਾਰ। ਹਾਂ, ਦੋਵੇਂ ਪਾਸੇ ਇੱਕ ਹੋਰ ਮਾਰ, ਇਹ ਮੂਰਖ ਹੈ, ਇਸਨੂੰ ਮਤ ਨਹੀਂ ਆਉਂਦੀ। ਇਸ ਤਰ੍ਹਾਂ ਦੇ ਵਾਕ ਕਹਿ ਦੂਜੀ ਗੱਲ ਉਸਦੇ ਅੱਗੇ ਧਰ ਦਿੱਤੀ ਅਤੇ ਫਿਰ ਕਹਿਣ ਲੱਗੇ, ਇਸਨੂੰ ਹੋਰ ਮਾਰ। ਸਿਪਾਹੀ ਇਹ ਨਿਮਰਤਾ ਦੇ ਵਾਕ ਸੁਣ ਅਤੇ ਸੰਤਾਂ ਦਾ ਉਸ ਵੇਲੇ ਦਾ ਪ੍ਰਭਾਵ ਵੇਖ, ਸੰਤਾਂ ਦੀ ਚਰਨੀ ਟੈਠਾ, ਬਖਸ਼ ਲਓ, ਬਖਸ਼ ਲਓ ਕਹਿਣ ਲੱਗਾ। ਜਿਸ ਵੇਲੇ ਬਹੁਤ ਬੇਨਤੀਆਂ ਕੀਤੀਆਂ ਤਦ ਉਸਦੀ ਦਿਲੀ ਨਿਮਰਤਾ ਤੱਕ ਕੇ ਭਾਈ ਜੀ ਬਚਨ ਕਹਿਣ ਲੱਗੇ, ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲੱਗੋ, ਉਹ ਬਖਸ਼ਣ ਵਾਲੇ ਹਨ, ਮੈਂ ਤਾਂ ਗੁਲਾਮ ਟਹਿਲੀਆਂ ਪਾਪੀ ਹਾਂ, ਉਹ ਦਇਆ ਦੇ ਸਮੁੰਦਰ ਹਨ। ਇਸ ਤਰ੍ਹਾਂ ਕਰਕੇ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪਾਇਆ ਅਤੇ ਜਪਜੀ ਸਾਹਿਬ ਆਦਿ ਬਾਣੀ ਪੜ੍ਹਨ ਦਾ ਬਚਨ ਕੀਤਾ। ਸੋ ਸੰਤਾਂ ਦੀ ਮਿਹਰ ਨਾਲ ਚਪੇੜ ਮਾਰਨ ਵਾਲਾ ਰੋਜ਼ ਨਿਤਨੇਮ ਕਰਨ ਲੱਗ ਪਿਆ ਅਤੇ ਸੰਤਾਂ ਦੇ ਬਚਨ ਸੁਣ ਸੁਣ ਕੇ धारण करन लग पिया। इस तरह सहजे सहजे शुद्ध हो गया ते संतां दा संग करदा आप उभरिया ते होरना दा उधार करन वाला होया। अगला है जी दया। एक दिन आप जी सहज सुभा बाहर बन्नू जा रहे सन कि एक खोता बहुत दुखी नजरी पिया। ये बहुत लागे दा मारिया होया दुखी ते निर्बल सी। इसनू नकारा जान के कुम्हार ने घरों बाहर कट दिता सी। ये कुछ दूर बाहर जाके ज्यों टठा फिर नहीं उठ सकया। कुछ दिन पिया रहा अंतले स्वासां ते अपड़ गया। संतां ने उसकी ए दशा वेखी द्रवे बहुत पर दिसदा सी कि हुण पानी पठा दवा कुछ नहीं पो सकदी। व्याकुल होए कि असी हुण इसनू कोई सहायता नहीं पहुँचा सकते। फिर सोच सोच के आप उसके पास बैठ गए। श्री जपजी साहब दे पाठ करन लग पे। उसकी दुख निवृत्ति वास्ते कई पाठ आपने किए। पिछों डेरे दे साधा ने सोचा कि की पाणा वरत्या। सन सवेर दे गए डेरे नहीं परते किधर गए। सो सब ने ढूंढ भाल की उथे आ मिले। बेनती की महाराज डेरे चलो बहुत देर हो गई है। संतां क्या भाई असी अजे नहीं आउंदे। ये एक जीव दुखी अंतले स्वासां ते है। इसकी जिंद का छुटकारा होवे ते इसका पार उतारा होवे इसलिए पाठ अरदास वजों कर रहे हैं। इसकी सदगति करके आवांगे। तो आप पास बैठे पाठ कर दे रहे। थोड़ी देर पिछों खोते दे स्वास निकल गए। संत उसनू फिर एक टोया पुटवा के दबवा के डेरे गए। ये हद दर्जे दी जीव दया। अगला है प्रसिद्धि। भाई बुद्धू साहब जी अपनी करनी दी कीर्ति नाल सारे दूर दूर तक प्रसिद्ध हो गए सन। आम तौर ते देखण विच ये गल आई है कि कई वड्डे आदमियां दे लागे रहण नाल उन्हां ते इन्नी शरदा ते भावना वाले नहीं होंदे जिन्नी के कुछ विथ ते रहण वाले होंदे हन। इहदा एक कारण यह होंदा है कि निकटवर्ती उहदी अपनी जात गोत बरादरी ते पिंड आदक दा जाण के उसकी करनी वल वेखण दी थां अपने विचों होया देख के कीर्ति नूं नहीं जर सकते। पर भाई बुद्धू साहब जी अपनी उच्ची ते सुची करनी दे कारण इन्ने उजागर हो गए सन कि दूर दे आम आदमी तां शरदावान सन ही नेड़े दे ते साख संबंधी भी बहुत सत्कार करदे सन अते सात संतां विच भी बड़े मान्यवर हो गए सन। सब उन्हां दी सुहेदरता ते सच्चाई अगे सिर निवाउंदे सन। अगला है अनोखा न्याय कीता। ढेरे शहर विच सन्यासी संतां दे दो डेरे सन। एक परमहंसां दा ते एक नांगियां दा। एक डेरे दा देग बरा दूजे डेरे वाले मांगवा लै गए। कारज सर जाण पिछों जिन्हां दा देग बरा सी उन्हां मंगिया ना जिन्हां आंदा सी उन्हां वापस ना दिता। कुछ समा बीत जाण ते जद देग बरे वालियां देग बरे दी भाल कीती तां डेरे विचों ना मिलिया। उन्हां नूं याद आ गया कि उह तां दूजे डेरे वालियां नूं दिता होया सी उथों मुड़ के नहीं आया। सो उन्हां ने डेरे वालियां तों मंग लिया। उन्हां ने देखभाल कीती पर उन्हां नूं भी ना मिलिया। जिस ते उन्हां ने कह दिता कि असां तुहानूं दे दिता होया है। जिन्हां दा देग बरा गुआचा सी उन्हां ने पंचायत सदी पर डेरे वालियां ने पंचायत दे अगे भी ना कर दिती। हुण उह सारियां तों वड्डी अदालत भाई बुद्धू साहब जी दी समझदे सी। सो उह इन्हां पास फरियादी आ होए। भाई बुद्धू जी ने जद उस डेरे दे साधा नूं सद भेजिया तद उह सोचां विच पै गए। वो जानते सन कि देग बरा वापस दिता नहीं। जे हुण संतां दे सामने जाके कहिंदे हाँ कि दे दिता है तद ये झूठ है। भाई साहब जानी जान हन। जे उन्हां मूहों कुछ कह दिता तां वो सत होए बिना टलेगा नहीं ते जे कहा कि हुण दे देंदे हाँ तद पंचायत दे सामने ना कर चुके हैं। लोकी कहणगे कि वेखो साधु झूठ बोलते हैं। ये विचार के डेरे दा महंत अंदर लुक गया ते अपने चेले पासों कहला दिता कि महंत जी इस वेले इत्थे नहीं हैं। भाई बुद्धू साहब जी नूं असलियत मालूम हो गई। उन्होंने इस विखान दे वधण नूं रोकण लई अपने एक ठठियार नूं सद के उसे नमूने दा ते उड़ा ही देग बरा बनावण लई कहा। जद उह आ गया तां कुछ वरत के डेरे वालियां पास पहुँचा दिता। इस तरह दोहां डेरियां दी ਖੈ ਖੈ ਮਿਟ ਗਏ। ਜਿਸ ਡੇਰੇ ਵਾਲਿਆਂ ਪਾਸੋਂ ਦੇਗ ਬਰਾ ਗੁਆਚਿਆ ਸੀ, ਜਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਬੁੱਧੂ ਜੀ ਨੇ ਸਾਡਾ ਪੜਦਾ ਪਾੜਨ ਅਤੇ ਝੂਠੇ ਕਰਨ ਦੀ ਨਹੀਂ ਕੀਤੀ, ਸਗੋਂ ਆਪਣੇ ਕੋਲੋਂ ਦੂਸਰੇ ਡੇਰੇ ਦੀ ਲੋੜ ਪੂਰੀ ਕਰ ਦਿੱਤੀ ਹੈ, ਤਾਂ ਉਹ ਬੜੇ ਪਛੇਮਾਨ ਹੋਏ ਅਤੇ ਭਾਈ ਬੁੱਧੂ ਸਾਹਿਬ ਜੀ ਦੀ ਸ਼ਰਨੀ ਆ ਪਏ। ਭਾਈ ਸਾਹਿਬ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਤੁਸੀਂ ਘਰ ਬਾਰ ਛੱਡ ਕੇ ਭੇਖ ਲਏ ਹਨ, ਜੇ ਇਹਨਾਂ ਛੱਡ ਚੁੱਕੀਆਂ ਵਸਤਾਂ ਨੂੰ ਹੀ ਫਿਰ ਗ੍ਰਹਿਣ ਕਰਨਾ ਸੀ ਤਾਂ ਘਰ ਕਿਉਂ ਛੱਡੇ? ਜੇ ਮੋਹ ਅਤੇ ਮਾਇਆ ਦੇ ਬੰਧਨ ਅਜੇ ਨਹੀਂ ਟੁੱਟੇ ਤਾਂ ਫਿਰ ਕਦੋਂ ਟੁੱਟਣਗੇ? ਡੇਰਿਆਂ ਵਿੱਚ ਰਹੋ, ਅਨਾਥਾਂ ਅਤਿਥੀਆਂ ਲਈ ਲੰਗਰ ਚਲਾਓ, ਪਰ ਨਿਰਮੋਹ ਹੋ ਕੇ। ਜੇ ਘਰ ਬਾਰ ਛੱਡ ਕੇ ਵੀ ਝੂਠ ਦੀ ਟੇਕ ਹੈ ਤਾਂ ਕਾਹਦਾ ਵੈਰਾਗ, ਕਾਹਦਾ ਤਿਆਗ ਅਤੇ ਕਾਹਦੀ ਫਕੀਰੀ? ਇਸ ਨਾਲੋਂ ਤਾਂ ਗ੍ਰਹਿਸਥੀ ਚੰਗੇ ਜੋ ਆਪ ਕਮਾ ਕੇ ਖਾਂਦੇ ਹਨ ਅਤੇ ਹੋਰਨਾਂ ਦੇ ਮੂੰਹ ਵੀ ਪਾਉਂਦੇ ਹਨ। ਆਪਸ ਵਿੱਚ ਪ੍ਰੇਮ ਅਤੇ ਪਿਆਰ ਨਾਲ ਰਹੋ, ਇਹ ਸੰਤ ਦਾ ਭੂਸ਼ਣ ਹੈ। ਰਕ ਸ਼ੋਗ ਵਿੱਚ ਨਹੀਂ ਪੈਣਾ, ਤੁਸੀਂ ਸੰਸਾਰ ਦੇ ਮਲਾਹ ਹੋ। ਜੇ ਤੁਹਾਡਾ ਹੀ ਇਹ ਹਾਲ ਹੈ ਤਾਂ ਸੰਸਾਰ ਦਾ ਕੀ ਬਣੇਗਾ? ਗੁਰੂ ਗੁਰੂ ਜਪੋ ਅਤੇ ਆਪਣਾ ਜਨਮ ਸਵਾਰ। ਅਗਲਾ ਹੈ ਯੋਗੀ ਰਾਜ ਨੂੰ ਸ਼ਕਤੀ ਦਿਖਾਈ। ਯੋਗੀ ਜੀ ਕਾਂਸ਼ੀ ਵਿੱਚ ਨਿਵਾਸ ਰੱਖਦੇ ਸਨ। ਉਹਨਾਂ ਨੇਤੀ ਧੋਤੀ ਅਤੇ ਨਿਉਲੀ ਆਦਿ ਕਰਮ ਕੀਤੇ, ਯਮ ਨਿਯਮਾਂ ਦੀ ਪਾਲਣਾ ਵੀ ਕੀਤੀ ਅਤੇ ਹੱਠ ਯੋਗ ਦੇ ਅਮਲਾਂ ਵਿੱਚੋਂ ਵੀ ਲੰਘੇ, ਪਰ ਪਰਮ ਗਤੀ ਨਾ ਪੱਲੇ ਪਈ। ਜਗਿਆਸਾ ਦੀ ਹਾਲਤ ਵਿੱਚ ਫਿਰਦਿਆਂ ਉਸਨੇ ਭਾਈ ਬੁੱਧੂ ਸਾਹਿਬ ਜੀ ਦੀ ਮਹਿਮਾ ਸੁਣੀ। ਕਾਂਸ਼ੀ ਤੋਂ ਤੁਰ ਪਏ ਅਤੇ ਭੇਰੇ ਆ ਡੇਰਾ ਲਾਇਆ। ਕਾਂਸ਼ੀ ਦੇ ਸਾਧਾਂ ਅਤੇ ਇਸ ਡੇਰੇ ਦੇ ਸਾਧਾਂ ਵਿੱਚ ਬੜਾ ਅੰਤਰ ਸੀ। ਯੋਗੀ ਜੀ ਨੇ ਭਾਈ ਸਾਹਿਬ ਜੀ ਦੀ ਮਹਿਮਾ ਸੁਣ ਕੇ ਆਪਣੇ ਦਿਲ ਵਿੱਚ ਜੋ ਚਿੱਤਰ ਭਾਈ ਸਾਹਿਬ ਬਾਬਤ ਖਿੱਚ ਰੱਖਿਆ ਸੀ, ਦਰਸ਼ਨ ਕਰਨ 'ਤੇ ਉਸਨੂੰ ਉਹ ਨਾ ਦਿਸੀ। ਇਹਨਾਂ ਦਾ ਖਿਆਲ ਸੀ ਕਿ ਨਗਨ ਸਰੀਰ, ਇੱਕ ਅੱਧ ਕਖਾਏ ਬਸਤਰ, ਅਤ ਨਿਰਬਲ ਜਿਸਮ, ਆਸਣ 'ਤੇ ਬੈਠੇ ਜਾਂ ਲੇਟੇ ਆਉਣਾ ਅਤੇ ਕਿਸੇ ਕੰਮ ਨੂੰ ਹੱਥ ਨਾ ਲਾਉਣਾ, ਇਹਨਾਂ ਦੀ ਸੂਰਤ 'ਤੇ ਵਰਤੋਂ ਹੋਵੇਗੀ। ਪਰ ਇੱਥੇ ਆ ਕੇ ਕੀ ਵੇਖਿਆ ਕਿ ਸਫੈਦ ਬਸਤਰ ਧਾਰੀ ਹਨ। ਸਵੇਰੇ ਗੁਰਦੁਆਰੇ ਵਿੱਚ ਭਜਨ ਕੀਰਤਨ, ਫਿਰ ਪ੍ਰਸ਼ਾਦਾ, ਦਿਨੇ ਮੂੰਹ ਦੀ ਕੁਟਾਈ ਅਤੇ ਰੱਸੀਆਂ ਬਣਾ ਕੇ ਵੇਚਣਾ, ਜਿਸ ਨਾਲ ਆਪਣਾ ਨਿਰਵਾਹ ਅਤੇ ਆਏ ਗਏ ਦੀ ਲੋੜ ਅਨੁਸਾਰ ਸੇਵਾ। ਆਓ ਭਗਤ ਅਤੇ ਪ੍ਰਸ਼ਾਦਾ ਤੋਰਨਾ, ਰਾਤ ਨੂੰ ਰਹਿਰਾਸ ਦਾ ਪਾਠ, ਕਥਾ ਕੀਰਤਨ ਸਵੇਲੇ ਦਾ ਪਾਠ, ਸਵੇਰੇ 3 ਵਜੇ ਉੱਠ ਕੇ ਉਹੀ, ਫਿਰ ਇਸ਼ਨਾਨ, ਭਜਨ ਕੀਰਤਨ ਅਤੇ ਕਥਾ। ਪਹਿਲੇ ਤਾਂ ਉਹ ਹੈਰਾਨ ਆ, ਪਰ ਫਿਰ ਇਸ ਡੇਰੇ ਦੀ ਇਸ ਕਰਨੀ ਨੇ ਯੋਗੀ ਦੇ ਦਿਲ ਵਿੱਚ ਪਿਆਰ ਪੈਦਾ ਕਰ ਦਿੱਤਾ। ਭਾਈ ਬੁੱਧੂ ਜੀ ਦੇ ਮਿੱਠ ਬੋਲੇ, ਚੰਗੇ ਸੁਭਾਅ ਅਤੇ ਨਾਮ ਬਾਣੀ ਦੇ ਰਸ ਨੇ ਅਸਰ ਪਾਇਆ। ਪਰ ਯੋਗੀਆਂ ਵਾਲੇ ਸਾਜ-ਬਾਜ ਇੱਥੇ ਨਾ ਵੇਖ ਕੇ ਯੋਗੀ ਕੁਛ ਉਪਰਾਮ ਜਿਹਾ ਰਿਹਾ ਕਰੇ। ਇਹ ਯੋਗੀ ਸਵੇਰੇ ਪ੍ਰਸ਼ਾਦ ਛੱਕ ਕੇ ਬਾਹਰ ਨਿਕਲ ਜਾਂਦਾ ਅਤੇ ਵਸਤੀ ਤੋਂ ਦੂਰ ਕਿਸੇ ਥਾਂ 'ਤੇ ਬੈਠਾ ਰਹਿੰਦਾ। ਰਾਤ ਨੂੰ 10 ਵਜੇ ਇਹ ਡੇਰੇ ਆਉਂਦਾ ਸੀ। ਜਿਹੜੀ ਕੁਟੀਆਂ ਇਹਨਾਂ ਨੂੰ ਰਹਿਣ ਲਈ ਮਿਲੀ ਹੋਈ ਸੀ, ਉਸ ਦੇ ਵਿੱਚ ਭਾਈ ਭਾਨੇ ਦੇ ਹੱਥੀਂ ਭਾਈ ਬੁੱਧੂ ਸਾਹਿਬ ਚੀਜ਼ਾਂ ਖਾਣ ਪੀਣ ਲਈ ਰਖਵਾ ਦਿੰਦੇ ਸਨ, ਜੋ ਆ ਕੇ ਇਹਨਾਂ ਨੇ ਛੱਕ ਲੈਣੀਆਂ। ਕੁਛ ਦਿਨ ਇਸੇ ਤਰ੍ਹਾਂ ਬੀਤੇ। ਲਗਾਤਾਰ ਕੁਛ ਦਿਨ ਰਾਤ ਨੂੰ ਛੱਕਣ ਵਾਸਤੇ ਯੋਗੀ ਜੀ ਜੋ ਮਨ ਚਿਤਵਦੇ, ਭਾਈ ਸਾਹਿਬ ਉਹ ਹੀ ਚੀਜ਼ਾਂ ਇਹਨਾਂ ਦੀ ਕੁਟੀਆ ਵਿੱਚ ਰਖਵਾ ਦਿੰਦੇ ਸਨ। ਯੋਗੀ ਜੀ ਡਾਢੇ ਤੋਂ ਚਿੱਤੇ ਜਿਹੇ ਹੋ ਰਹੇ ਸਨ। ਮਨ ਵਿੱਚ ਚਿਤਵੀਆਂ ਚੀਜ਼ਾਂ ਦਾ ਬਿਨਾਂ ਦੱਸੇ ਮਿਲ ਜਾਣਾ ਹੈਰਾਨ ਕਰਦਾ ਸੀ, ਅਤੇ ਇਸਦੇ ਦਿਲ ਵਿੱਚ ਭਾਈ ਸਾਹਿਬ ਬਾਬਤ ਉੱਚੇ ਪ੍ਰਭਾਵ ਪੈਦਾ ਹੁੰਦੇ ਸਨ। ਪਰ ਗ੍ਰਹਿਸਥੀਆਂ ਵਾਲੇ ਕੱਪੜੇ ਪਾਏ ਵੇਖ ਕੇ ਉਹਨਾਂ ਦੇ ਦਿਲ ਵਿੱਚ ਕੁਛ ਪਰਮਾਰਥ ਦੀ ਗੱਲ ਪੁੱਛਣੋਂ ਸੰਗ ਜਿਹੀ ਆ ਜਾਂਦੀ ਸੀ। ਇੱਕ ਦਿਨ ਦਿਲ ਵਿੱਚ ਖਿਆਲ ਆਇਆ ਕਿ ਹੁਣ ਇੱਥੋਂ ਚੱਲਣਾ ਚਾਹੀਦਾ ਹੈ। ਫਿਰ ਸੋਚਿਆ ਕਿ ਡੇਰੇ ਦੇ ਨਾਲ ਕੋਈ ਜਾਗੀਰ ਨਹੀਂ, ਜ਼ਮੀਨ ਨਹੀਂ, ਅਤੇ ਨਾ ਹੀ ਖਾਸ ਰੋਜ਼ ਚੜਾਵਾ ਚੜ੍ਹਦਾ ਹੈ ਜਿਸ ਦੇ ਨਾਲ ਇਹਨਾਂ ਦਾ ਨਿਰਯਤਨ ਨਿਰਵਾਹ ਹੋ ਸਕਦਾ ਹੋਵੇ। ਡੇਰੇ ਦੇ ਸਾਧ ਬੜੇ ਸ਼ਾਂਤੀ ਸੁਭਾਅ, ਸੁਹਿਰ ਅਤੇ ਨਿਰਮਾਣ ਹਨ, ਇਹਨਾਂ ਦੀ ਕੁਛ ਸਹਾਇਤਾ ਕਰਨੀ ਚਾਹੀਦੀ ਹੈ। ਇਹ ਵਿਚਾਰ ਕੇ ਜੋਗੀ ਨੇ ਆਪਣੀ ਗੁੱਠਲੀ ਵਿੱਚੋਂ ਬਿੱਲ ਕੱਢਿਆ ਅਤੇ ਅਲਮਾਰੀ ਵਿੱਚ ਰੱਖ ਦਿੱਤਾ। ਨਾਲ ਹੀ ਇੱਕ ਰੁੱਕਾ ਲਿਖ ਕੇ ਰੱਖਿਆ, 2.5 ਸੇਰ ਕਲੀ ਲੈ ਕੇ ਉਸਨੂੰ ਅੱਗ 'ਤੇ ਰੱਖੋ, ਜਦ ਉਹ ਚੰਗੀ ਤਰ੍ਹਾਂ ਪੰਗਰ ਜਾਏ, ਇਸ ਬਿੱਲ ਵਿੱਚੋਂ 1 ਰਤੀ ਸਫੂਫ ਲੈ ਕੇ ਉਸ ਵਿੱਚ ਪਾ ਦਿਓ, ਉਹ ਚਾਂਦੀ ਬਣ ਜਾਏਗੀ। ਯੋਗੀ ਜੀ ਨੇ ਬਿੱਲ ਅਤੇ ਰੁੱਖਾ ਅਲਮਾਰੀ ਵਿੱਚ ਰੱਖ ਕੇ ਬਾਹਰ ਦਰਵਾਜ਼ਾ ਲਗਾ ਦਿੱਤਾ। ਉਹ ਚਾਹੁੰਦੇ ਸੀ ਕਿ ਚਾਬੀ ਭਾਈ ਬੁੱਧੂ ਸਾਹਿਬ ਜੀ ਦੇ ਹੱਥ ਦੇ ਕੇ ਇਸ਼ਾਰਾ ਕਰ ਦੇਣ। ਤਾਂ ਜੋ ਇਹ ਕੀਮਤੀ ਚੀਜ਼ ਡੇਰੇ ਵਿੱਚ ਕਿਸੇ ਹੋਰ ਸੰਤ ਦੇ ਹੱਥ ਨਾ ਆ ਜਾਵੇ। ਇਸੇ ਖਿਆਲ ਵਿੱਚ ਉਹ ਭਾਈ ਬੁੱਧੂ ਸਾਹਿਬ ਦੀ ਕੋਠੀ ਵੱਲ ਤੁਰੇ, ਪਰ ਗੁਰਦੁਆਰੇ ਵਾਲੇ ਕਮਰੇ ਵਿੱਚ ਉਹਨਾਂ ਨੂੰ ਦੀਵਾ ਬਲਦਾ ਦਿਸਿਆ। ਉਹ ਆਪ ਉਸੇ ਪਾਸੇ ਤੁਰ ਪਏ। ਦਰਵਾਜ਼ੇ ਪਾਸ ਜਾ ਕੇ ਵੇਖਿਆ ਕਿ ਭਾਈ ਸਾਹਿਬ ਅੰਦਰ ਝਾੜੂ ਦਿੰਦੇ ਅਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ। ਯੋਗੀ ਜੀ ਆਪ ਜੀ ਦੇ ਪਾਸ ਹਾਜ਼ਰ ਹੋਏ ਅਤੇ ਆਪਣੇ ਜਾਣ ਦੀ ਇੱਛਾ ਪ੍ਰਗਟ ਕੀਤੀ। ਫਿਰ ਜੋਗੀ ਨੇ ਉਹ ਚਾਬੀ ਭਾਈ ਜੀ ਨੂੰ ਦਿੱਤੀ ਅਤੇ ਕਿਹਾ, ਕੋਠੜੀ ਦਾ ਦਰਵਾਜ਼ਾ ਆਪਣੇ ਹੱਥੀ ਖੋਲ੍ਹਣਾ ਅਤੇ ਅਲਮਾਰੀ ਵਿੱਚ ਜੋ ਰੁੱਖਾ ਪਿਆ ਹੈ ਉਸਨੂੰ ਆਪ ਜੀ ਨੇ ਖੁਦ ਧਿਆਨ ਨਾਲ ਵਾਚਣਾ। ਭਾਈ ਜੀ ਗੱਲ ਸੁਣ ਕੇ ਮੁਸਕਰਾਏ। ਆਪ ਜੀ ਯੋਗੀ ਦੀ ਰਮਜ਼ ਨੂੰ ਸਮਝ ਗਏ ਸਨ। ਸਮਰੱਥਵਾਨ ਫਕੀਰ ਆਪਣੀ ਸਮਰੱਥਾ ਵਿਖਾਉਣ ਵਿੱਚ ਬੜੇ ਸੰਕੋਚ ਵਿੱਚ ਆਉਂਦੇ ਹਨ। ਕਿਸੇ ਗਰੀਬ ਦੀਨ ਅਤੇ ਦੁਖੀ ਅਤੇ ਤਰੁੱਟ ਕੇ ਰਜ਼ਾ ਵਿੱਚ ਭਾਵੇਂ ਉਹ ਕੁਛ ਵਿਖਾਉਣ, ਨਹੀਂ ਤਾਂ ਆਪਣੇ ਸੁੱਖ ਅਤੇ ਆਰਾਮ ਲਈ ਘੱਟ ਹੀ ਇਹਨਾਂ ਚੀਜ਼ਾਂ ਨੂੰ ਵਰਤਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਤ ਇਹ ਗੁਰਵਾਕ ਪ੍ਰਸਿੱਧ ਹੈ, ਸੀਸ ਦਿਆ ਪਰ ਸਿਰੜ ਨਾ ਦਿਆ। ਭਾਈ ਬੁੱਧੂ ਸਾਹਿਬ ਜੀ ਦੇ ਸਾਹਮਣੇ ਦੋ ਗੱਲਾਂ ਸਨ, ਯੋਗੀ ਦਾ ਦੁਨਿਆਵੀ ਦਿਖਾਵੇ ਅਤੇ ਰੀਝਣਾ ਅਤੇ ਅਸਲੀਅਤ ਵੱਲੋਂ ਅਣਜਾਣ ਹੋਣਾ, ਇਸ ਡੇਰੇ ਵਿੱਚ ਆ ਕੇ ਨਿਰਾਸ਼ ਜਾਣਾ। ਯੋਗੀ ਦੀ ਨਵੀਂ ਰਮਜ਼ ਸਮਝ ਕੇ ਆਪ ਨੂੰ ਉਸ 'ਤੇ ਦਇਆ ਆਈ। ਉਹਦੇ ਹੱਥੋਂ ਚਾਬੀ ਲੈ ਲਈ ਅਤੇ ਕਹਿਣ ਲੱਗੇ, ਯੋਗੀ ਜੀ ਬਾਹਰੋਂ ਇੱਕ ਇੱਟ ਫੜਾਉਣਾ। ਯੋਗੀ ਜੀ ਨੇ ਕਮਰੇ ਵਿੱਚੋਂ ਬਾਹਰ ਨਿਕਲ ਇੱਕ ਇੱਟ ਵੇਖੀ। ਉਸਨੂੰ ਜਾ ਕੇ ਚੁੱਕਣ ਲੱਗੇ ਤਾਂ ਦੇਖਿਆ ਉਹ ਸੋਨੇ ਦੀ ਹੈ। ਅਸਚਰਜ ਹੋ ਕੇ ਜੋਗੀ ਨੇ ਇੱਕ ਹੋਰ ਪੱਥਰ ਜੇ ਨੂੰ ਹੱਥ ਪਾਇਆ ਤਾਂ ਉਹ ਵੀ ਸੋਨੇ ਦਾ ਦਿਸਿਆ। ਗੱਲ ਕੀ ਗੁਰਦੁਆਰੇ ਦੇ ਅਹਾਤੇ ਵਿੱਚ ਪਈ, ਜਿਸ ਇੱਟ 'ਤੇ ਰੋੜੇ ਨੂੰ ਯੋਗੀ ਨੇ ਹੱਥ ਲਾਇਆ ਉਸਨੂੰ ਉਹੀ ਸੋਨੇ ਦਾ ਹੋ ਦਿਸਿਆ। ਇਹ ਤੱਕ ਕੇ ਯੋਗੀ ਜੀ ਘਬਰਾ ਗਏ। ਚਾਂਦੀ ਬਣਾਉਣ ਵਾਲੇ ਬਿੱਲ ਦੇ ਰੱਖ ਆਉਣ ਤੋਂ ਬੜੇ ਲੱਜਤ ਹੋਏ। ਭਾਈ ਬੁੱਧੂ ਸਾਹਿਬ ਜੀ ਦੀ ਕੀਮਿਆਗਰ ਨਜ਼ਰ ਅਤੇ ਰਸਾਇਣੀ ਜ਼ਬਾਨ ਦਾ ਉਹਨਾਂ ਦੇ ਦਿਲ 'ਤੇ ਅਸਰ ਹੋਇਆ। ਆਪਣੇ ਜੋਗ ਅਤੇ ਜੋਗ ਦੀ ਸਿੱਧੀ ਦਾ ਮਾਣ ਟੁੱਟ ਗਿਆ। ਭਾਈ ਬੁੱਧੂ ਜੀ ਦੀ ਅਸਲ ਉਚਿਆਈ ਦਾ ਕੁਝ ਝਾਂਵਲਾ ਜਿਹਾ ਜੋਗੀ ਨੂੰ ਪੈ ਗਿਆ। ਆਪ ਮੁੜ ਆਏ ਅਤੇ ਭਾਈ ਬੁੱਧੂ ਸਾਹਿਬ ਜੀ ਦੇ ਚਰਨ ਫੜ ਲਏ। ਅੱਖਾਂ ਵਿੱਚੋਂ ਛਮ ਛਮ ਅਥਰੂ ਵਗ ਰਹੇ ਸਨ ਅਤੇ ਗੱਲਾਂ ਰੁਕ ਰਿਹਾ ਸੀ। ਭਾਈ ਬੁੱਧੂ ਜੀ ਨੇ ਹੱਥਾਂ ਨਾਲ ਜੋਗੀ ਦਾ ਸਿਰ ਚੁੱਕਿਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਣ ਲੱਗ। ਹੁਣ ਯੋਗੀ ਦੇ ਮੂੰਹ ਤੋਂ ਵੀ ਧੰਨ ਗੁਰੂ ਨਾਨਕ ਬੇਵਸਾ ਨਿਕਲ ਗਿਆ। ਯੋਗੀ ਜਾਣਦਾ ਸੀ ਕਿ ਅਸੀਂ ਚਾਂਦੀ ਬਣਾਉਣਾ ਜਾਣਦੇ ਹਾਂ ਅਤੇ ਭਾਈ ਬੁੱਧੂ ਸਾਹਿਬ ਨੇ ਮੈਨੂੰ ਸੋਨਾ ਬਣਾ ਵਿਖਾਇਆ। ਜੇ ਕਦੀ ਇੰਨੀ ਗੱਲ ਹੀ ਹੁੰਦੀ ਤਾਂ ਨਿਰਚਾ ਯੋਗੀ ਜੀ ਨੂੰ ਭਾਈ ਬੁੱਧੂ ਸਾਹਿਬ ਜੀ ਦੇ ਚਰਨਾਂ 'ਤੇ ਡਿੱਗਣ ਦੀ ਲੋੜ ਸ਼ਾਇਦ ਨਾ ਪੈਂਦੀ। ਪਰੰਤੂ ਇੱਕ ਅਸੂਲੀ ਫਰਕ ਸੀ। ਚਾਂਦੀ ਬਣਾਉਣ ਦਾ ਜੋ ਢੰਗ ਯੋਗੀ ਰਾਜਪਾਤ ਸੀ ਉਹ ਪਦਾਰਥ ਵਿੱਦਿਆ ਦੀ ਜਾਣਕਾਰੀ ਤੋਂ ਸੀ। ਉਹ ਕਿਸੇ ਰਸਾਇਕ ਭੇਦ ਦੇ ਜਾਣੂ ਹੋਣ ਕਰਕੇ ਧਾਤਰੀ ਤਰੀਕੇ ਨਾਲ ਆਪਣੀ ਰਸਾਇਣ ਬਣਾ ਕੇ ਚਾਂਦੀ ਬਣਾਉਂਦੇ ਸਨ। ਪਰ ਭਾਈ ਬੁੱਧੂ ਸਾਹਿਬ ਜੀ ਦੀ ਚਿਤਵਨੀ ਮਾਤਰ ਨਾਲ ਜਿਸ ਜਿਸ ਚੀਜ਼ ਨੂੰ ਯੋਗੀ ਜੀ ਹੱਥ ਪਾਉਣ ਉਹ ਸੋਨੇ ਦੀ ਹੋ ਜਾਏ। ਇਹ ਰਸਾਇਣ ਨਹੀਂ ਸੀ, ਇਹ ਆਤਮ ਪ੍ਰਭਾਵ ਸੀ ਅਤੇ ਇਹ ਆਤਮਕ ਬਲ ਸੀ ਜਿਸ ਦੀ ਤਲਾਸ਼ ਵਿੱਚ ਯੋਗੀ ਜੀ ਨੇ ਕਈ ਵੇਸ ਬਦਲੇ, ਕਈ ਸਾਧਨ ਸਾਧੇ, ਕਈ ਦੇਸ਼ ਫਿਰੇ ਅਤੇ ਕਈ ਮਠਾਧੀਸ਼ਾਂ ਦੇ ਚਰਨੀ ਪਰਸੇ ਸੀ। ਪਰ ਇਹ ਸ਼ਕਤੀ ਕਿਤੇ ਨਜ਼ਰ ਨਹੀਂ ਸੀ ਆਈ। ਅੱਜ ਗ੍ਰਹਿਸਥੀਆਂ ਦੇ ਲਿਬਾਸ ਵਿੱਚ ਬੜੀ ਨਿਰਮਾਣਤਾ ਅਤੇ ਸਾਦਗੀ ਦਾ ਜੀਵਨ ਬਤੀਤ ਕਰ ਰਹੇ ਸੱਜਣ ਤੋਂ ਚਮਤਕਾਰ ਵੇਖਿਆ ਤਦ ਇੰਨੇ ਪਸੀਜੇ ਕੇ ਅੱਖਾਂ ਦੇ ਪਾਣੀ ਨਾਲ ਭਾਈ ਬੁੱਧੂ ਜੀ ਦੇ ਚਰਨ ਧੋ ਦਿੱਤੇ। ਮਾਨ ਅਤੇ ਅਹੰਕਾਰ ਅੱਖਾਂ ਦੇ ਪਾਣੀ ਰਾਹੀਂ ਨਿਕਲ ਗਈ। ਭਾਈ ਸਾਹਿਬ ਜੀ ਦੇ ਯੋਗੀ ਦਾ ਸਿਰ ਫੜਨ ਦੀ ਛੋਹ ਨਾਲ ਯੋਗੀ ਜੀ ਦਾ ਆਤਮਾ ਲਿਸ਼ਕਿਆ। ਧੰਨ ਗੁਰੂ ਨਾਨਕ ਦੀ ਧੁਨੀ ਕੰਨਾਂ ਵਿੱਚ ਪਈ। ਸਦ ਨੇ ਜੀਵਨ ਰੂਹ ਫੂਕ ਦਿੱਤੀ। ਯੋਗੀ ਭਾਗਾਂ ਵਾਲਾ ਹੋ ਗਿਆ। ਹੁਣ ਹੋਰ ਥੇ ਜਾਣ ਦੀ ਚਾਹ ਮਿਟ ਗਈ। ਲੱਗਾ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ, ਝਾੜੂ ਦੇਣ ਅਤੇ ਪੱਖਾ ਫੇਰਨ। ਯੋਗੀ ਜੀ ਦੀ ਮੰਗ 'ਤੇ ਭਾਈ ਬੁੱਧੂ ਜੀ ਨੇ ਦਿਆਲ ਹੋ ਕੇ ਇੱਕ ਮੁੰਗਲੀ ਅਤੇ ਨਾਲੇ ਮੁੰਜ ਇਹਨਾਂ ਨੂੰ ਦਿੱਤੀ। ਲੱਗੇ ਇਹ ਵੀ ਮੁੰਗਲੀ ਨਾਲ ਮੁੰਜ ਨੂੰ ਅਤੇ ਧੰਨ ਗੁਰੂ ਨਾਨਕ ਦੀ ਗੁੰਜਾਰ ਨਾਲ ਮਨ ਨੂੰ ਮਾਰਨ। ਇਸ ਤਰ੍ਹਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦੇ ਯੋਗੀ ਜੀ ਧੰਨ ਤਾਂ ਯੋਗ ਹੋ ਗਏ। ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋਂ ਥੇ ਰਹੇ ਹੋ। ਹਾਂਜੀ, ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋਂ ਥੇ ਰਹੇ ਹੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी नूं अगे पढ़ के सरवण कराने की कोशिश करांगे जी। वाहिगुरु जी का खालसा, वाहिगुरु जी की फतह।